ਹੁਣ ਸਤਿਗੁਰੂ ਸੱਚੇ ਪਾਤਸ਼ਾਹ ਬਾਰੇ ਮਹਾਰਾਜ ਜੀ ਸਤਿਗੁਰ ਕੈਸੇ ਹੁੰਦੇ ਨੇ, ਕਿਰਪਾ ਕਰਕੇ ਦੱਸੋ ਵੀ ਸਤਿਗੁਰ ਕਿਹਨੂੰ ਕਹਿੰਦੇ? ਲੋਕੀ ਇੱਥੇ ਕਈ ਗੁਰੂ ਬਣੇ ਬੈਠੇ ਆ, ਕੋਈ ਸਤਿਗੁਰ ਬਣਿਆ ਬੈਠਾ, ਸਤਿਗੁਰੂ ਕਹਿੰਦੇ ਆਓ ਤੁਹਾਨੂੰ ਦੱਸੀਏ ਵੀ ਸਤਿਗੁਰ ਕੈਸਾ ਹੁੰਦਾ। ਜੇ ਤਾਂ ਉਹ ਇਹਨਾਂ ਗੱਲਾਂ 'ਤੇ ਪੂਰਾ ਉਤਰਦਾ ਫਿਰ ਸਤਿਗੁਰ ਹੈ, ਜੇ ਨਹੀਂ ਉਤਰਦਾ ਫਿਰ ਉਹਨੂੰ ਸਤਿਗੁਰ ਨਾ ਸਮਝੋ। 1291 ਅੰਗ 'ਤੇ ਫਰਮਾਉਂਦੇ ਨੇ, ਸਲੋਕ ਮਹੱਲਾ ਪਹਿਲਾ, ਘਰਮ ਹੈ ਘਰ ਉਹ ਦਿਖਾਏ ਦੇ ਸੋ ਸਤਿਗੁਰ ਪੁਰਖ ਸੁਜਾਣ। ਪਹਿਲੇ ਪਾਤਸ਼ਾਹ ਫਰਮਾਉਂਦੇ ਜੋ ਘਰ ਕਿਹੜਾ ਹੈ, ਘਰ ਦੇ ਪਹਿਲੇ ਰਾਰੇ ਨੂੰ ਔਂਕੜ ਨਹੀਂ ਅਗਲੇ ਔਂਕੜ ਹੈ, ਘਰ ਮਹਿ ਘਰ ਦਿਖਾਏ ਦੇ। ਜੋ ਸਰੀਰ ਘਰ ਦੇ ਵਿੱਚ ਹੀ ਦਸਮ ਦੁਆਰ ਰੂਪੀ ਘਰ ਨੂੰ ਵਿਖਾ ਦਿੰਦਾ ਹੈ ਉਹ ਸਤਿਗੁਰੂ ਸੁਜਾਣ ਪੁਰਖ ਹੈ। ਇਹਦੇ ਅੰਤਰੀ ਭਾਵ ਵੀ ਆਉਣਗੇ ਅੱਗੇ। ਪੰਜ ਸ਼ਬਦ ਧੁਨਕਾਰ ਧੁਨ ਤਹਿ ਬਾਜੈ ਸ਼ਬਦ ਨੀਸਾਣ। ਪੰਜ ਸ਼ਬਦ ਧੁਨਕਾਰ ਧੁਨ ਤਹਿ ਬਾਜੈ ਸ਼ਬਦ ਨੀਸਾਣ। ਸੋ ਤਤ ਤੰਤੀ ਵਿਤ ਚਰਮਕਾ ਕਨਕਾਸੀ ਕੋ ਜਾਨ, ਨਾਦ ਸ਼ਬਦ ਘਟਕਾ ਕਹਿਓ ਸਵਾਸ ਸੁਖਰ ਪਹਿਚਾਨ। ਸੁਸਰ ਵੀ ਹੈ ਸਵਾਸ ਸੁਖਰ ਜਾਂ ਸੁਸਰ ਪਹਿਚਾਨ। ਇਹ ਪੰਜ ਸ਼ਬਦ ਜੋ ਧੁਨ ਦੇ ਕਰਨ ਵਾਲੇ ਹਨ, ਇਹ ਦਸਮ ਦੁਆਰ ਵਿੱਚ ਇਹਨਾਂ ਦੀ ਧੁਨ ਵੱਜ ਰਹੀ ਹੈ। ਇਹ ਸ਼ਬਦ ਭਾਵ ਵਾਕ ਜਿਹੜੇ ਨਿਸ਼ਾਨ ਪ੍ਰਗਟ ਹੈ, ਸ਼ਬਦ ਹੁੰਦਾ ਹੈ ਇਸ ਪ੍ਰਕਾਰ ਗਿਆਨ, ਇਸ ਗੱਲ ਨੂੰ ਪ੍ਰਗਟ ਕਰਦੇ ਨੇ। ਵੇਦ ਸ਼ਾਸਤਰ ਵੀ ਪ੍ਰਗਟ ਕਰਦੇ ਨੇ, ਦੀਪ ਲੋ ਪਾਤਾਲ ਤਹਿ ਖੰਡ ਮੰਡਲ ਹੈਰਾਨ। ਸੋ ਇਸ ਪ੍ਰਕਾਰ ਜਿਵੇਂ ਕਹਿੰਦੇ ਨੇ ਦੀਵੇ ਦੀ ਲੋ ਵਾਂਗੂ ਪ੍ਰਕਾਸ਼ ਹੋ ਰਿਹਾ ਤੇ ਉਸ ਦਸਮ ਦੁਆਰ ਵਿੱਚ ਪਾਤਾਲ ਨੌ ਖੰਡ ਤੇ ਮੰਡਲਾਂ ਨੂੰ ਵੇਖ ਕੇ ਜੋਗੀ ਹੈਰਾਨ ਅਚਰਜ ਹੁੰਦਾ ਹੈ। ਸੋ ਇਸ ਤਰ੍ਹਾਂ ਇਹਦਾ ਧਿਆਨ ਰੱਖਣਾ ਕਿ ਦੀਪ ਲੋ ਪਾਤਾਲ ਤਹਿ ਖੰਡ ਮੰਡਲ ਹੈਰਾਨ, ਉਹ ਚਾਲ ਵਿੱਚ ਆ ਕੇ ਪਾਠ ਦੂਜੀ ਤਰ੍ਹਾਂ ਬਣ ਜਾਂਦਾ, ਵਿਸ਼ਰਾਮ ਇਹਦਾ ਤਹਿ ਤੇ ਲੱਗਣਾ। ਸੋ ਮਹਾਰਾਜ ਜੀ ਵਚਨ ਕੀਤਾ, ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ, ਤਾਰ ਘੋਰ ਬਾਜਿੰਤਰ ਤਹਿ ਸਾਚ ਤਖਤ ਸੁਲਤਾਨ। ਘੋਰ ਤਾਰ ਖਰਜ ਤਾਰ ਵਾਲੇ ਵਾਜੇ ਉਸ ਦਸਮ ਦੁਆਰ ਦੇ ਵਿੱਚ ਵੱਜ ਰਹੇ ਨੇ। ਸਾਰਿਆਂ ਦਾ ਸੁਲਤਾਨ ਪਾਤਸ਼ਾਹ ਜੋ ਪਰਮੇਸ਼ੁਰ ਹੈ, ਉਹਦਾ ਇਹ ਦਸਮ ਦੁਆਰ ਸੱਚਾ ਤਖਤ ਹੈ। ਸੁਖ ਮਨ ਕਹਿ ਘਰ ਰਾਗ ਸੁਨ, ਸੁਨ ਮੰਡਲ ਲਿਵ ਲਾਏ। ਸੁਖਮਨਾ ਸੁਰ ਦਾ ਘਰ ਜੋ ਦਸਮ ਦੁਆਰ ਹੈ, ਉਹਦੇ ਵਿੱਚ ਜੋਗੀ ਟੇਕ ਕੇ ਰਾਗ ਨੂੰ ਸੁਣਦਾ ਤੇ ਸੁਣ ਮੰਡਲ ਕਿਹੜਾ ਦਸਮ ਦੁਆਰ ਦੇ ਵਿੱਚ ਦਿਲ ਲਗਾਉਂਦਾ। ਅਕਥ ਕਥਾ ਵੀ ਚਾਰੀ ਹੈ ਮਨਸਾ ਮਨ ਹੈ ਸਮਾਏ। ਅਕਥ ਪ੍ਰਭੂ ਦੀ ਕਥਾ ਵਿਚਾਰ ਕੇ ਮਨਸਾ ਹੁੰਦੀ ਵਾਸ਼ਨਾ, ਵਾਸ਼ਨਾ ਨੂੰ ਮਨ ਦੇ ਵਿੱਚ ਹੀ ਸਮਾਏ ਭਾਵ ਅਭਾਵ ਕਰਦਾ। ਸਮਾਉਂਦਾ ਕਿਵੇਂ, ਸਮੁੰਦਰ ਦੀ ਲਹਿਰ ਉੱਠਦੀ ਹੈ ਵਿੱਚ ਹੀ ਸਮਾ ਜਾਂਦੀ ਹੈ। ਉਲਟ ਕਮਲ ਅੰਮ੍ਰਿਤ ਭਰਿਆ ਇਹੋ ਮਨ ਕਤਹੁ ਨਾ ਜਾਏ। ਜਿਸ ਵੇਲੇ ਹਿਰਦਾ ਕੌਲ ਉਲਟ ਕੇ ਯੋਗਾਨੰਦ ਰੂਪੀ ਅੰਮ੍ਰਿਤ ਨਾਲ ਭਰਿਆ, ਫਿਰ ਇਹ ਮਨ ਕਿਸੇ ਹੋਰ ਪਾਸੇ ਜਾਂਦਾ ਨਹੀਂ ਹੈ। ਅਜੱਪਾ ਜਾਪ ਨਾ ਵਿਸਰੈ ਆਦਿ ਜੁਗਾਦ ਸਮਾਏ। ਅਜੱਪਾ ਜਾਪ ਜਿਹੜਾ ਉਹ ਅੰਗ ਸੁਹੰਗ ਜਿਹੜਾ ਮੰਤਰ ਹੈ ਭੁੱਲਦਾ ਨਹੀਂ, ਕਹਿੰਦੇ ਸਤਨਾਮ ਵਾਹਿਗੁਰੂ ਭੁੱਲਦਾ ਨਹੀਂ, ਇੱਕ ਓਅੰਕਾਰ ਮੰਤਰ ਭੁੱਲਦਾ ਨਹੀਂ, ਸਾਰਿਆਂ ਦਾ ਅਲੱਗ ਅਲੱਗ ਵੀ ਹੈ। ਆਦਿ ਜੁਗਾਦ ਸਦਾ ਸਦਾ ਉਸੇ ਮੰਤਰ ਵਿੱਚ ਹੀ ਮਨ ਸਮਾਇਆ ਰਹਿੰਦਾ ਹੈ। ਸੋ ਜਿੱਥੇ ਆ ਕੇ ਜੱਪਾ ਜਾਪ ਹੁੰਦਾ ਉਹ ਗਾਹਾਂ ਦੀ ਅਵਸਥਾ ਦੱਸੀ, ਇਹ ਹਾਲੇ ਨਹੀਂ ਤੁਹਾਡੀ ਹੈ, ਗਾਹਾਂ ਜਾ ਕੇ ਹੋਰ ਹੀ ਕੁਛ ਹੋ ਜਾਂਦਾ। ਪਹਿਲਾਂ ਉਰੇ ਵਾਹਿਗੁਰੂ ਮੰਤਰ ਤਾਂ ਜਪ ਲਓ, ਵਾਹਿਗੁਰੂ ਵਾਹਿਗੁਰੂ ਕਰੋ 25,000 ਵਾਰੀ ਸਵੇਰੇ ਉੱਠ ਕੇ। ਸਭ ਸਖੀਆਂ ਪੰਚੇ ਮਿਲੇ ਗੁਰਮੁਖ ਨਿਜ ਘਰ ਵਾਸ। ਸਾਰੀਆਂ ਸਖੀਆਂ ਇੰਦਰੀਆਂ ਅਤੇ ਪੰਜ ਕਾਮ ਕ੍ਰੋਧ ਆਦਿਕ ਮਿਲੇ ਭਾਵ ਅਧੀਨ ਹੋ ਜਾਂਦੇ ਆ ਅਤੇ ਉਸ ਗੁਰਮੁਖ ਦਾ ਦਸਮ ਦੁਆਰ ਰੂਪੀ ਨਿਜ ਘਰ ਵਿੱਚ ਵਾਸ ਹੁੰਦਾ। ਸ਼ਬਦ ਖੋਜ ਇਹੋ ਘਰ ਲਹਿ ਨਾਨਕ ਤਾਕਾ ਦਾਸ। ਗੁਰਾਂ ਦੇ ਸ਼ਬਦ ਦੁਆਰਾ ਜਿਹੜਾ ਪੁਰਸ਼ ਇਸ ਦਸਮ ਦੁਆਰ ਰੂਪੀ ਘਰ ਨੂੰ ਖੋਜ ਲੈਂਦਾ, ਕੋਈ ਸਤਿਗੁਰੂ ਕਥਨ ਕਰਦੇ ਆ ਤੂੰ ਉਹਦਾ ਦਾਸ ਹੋ ਜਾ, ਕਹਿੰਦੇ ਮੈਂ ਵੀ ਉਹਦਾ ਦਾਸ ਬਣ ਜਾਂਦਾ, ਨਾਨਕ ਤਾਕਾ ਦਾਸ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਭਾਈ ਮੈਂ ਦਾਸਾ ਭਾਵ ਧਾਰ ਕੇ ਕਹਿੰਦਾ ਇਹ ਗੱਲ। ਦੂਸਰੇ ਭਾਵ ਅਰਥ ਵਿੱਚ ਇਹ ਵੀ ਹੈ, ਅੰਤਰੀ ਭਾਵ ਗੁਰਮਤ ਅਨੁਸਾਰ, ਘਰ ਮੈਂ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸੁਜਾਣ। ਅੰਤਹਿ ਕਰਨ ਰੂਪੀ ਘਰ ਵਿੱਚ ਜੋ ਸਰੂਪ ਰੂਪੀ ਘਰ ਨੂੰ ਵਿਖਾ ਦਿੰਦੇ ਹਨ ਉਹੀ ਸਤਿਗੁਰੂ ਸਿਆਣੇ ਪੁਰਖ ਹਨ। ਪੰਜ ਸ਼ਬਦ ਧੁਨਕਾਰ ਧੁਨ ਤਹਿ ਬਾਜੇ ਸ਼ਬਦ ਨੀਸਾਣ। ਸੋ ਇਸ ਤਰ੍ਹਾਂ ਪਾਵਨ ਬਚਨ ਫਰਮਾਉਂਦੇ ਹਨ ਕਿ ਪੰਜ ਸ੍ਰੇਸ਼ਟ ਜੋ ਗੁਰਾਂ ਦਾ ਸ਼ਬਦ ਹੁੰਦਾ ਉਪਦੇਸ਼ ਧੁਨ ਦੇ ਕਰਨ ਵਾਲਾ, ਉਹਦੀ ਧੁਨ ਤਿਸ ਉਸ ਕਿੱਥੇ ਜੀ, ਕਹਿੰਦੇ ਉਹ ਸਤ ਸਤਸੰਗਤ ਵਿੱਚ ਵੱਜ ਰਹੀ ਹੈ। ਇਹ ਸ਼ਬਦ ਜਿਹੜੇ ਨੇ ਵਾਕ ਭਾਵ ਪ੍ਰਗਟ ਹੈ, ਉਸ ਸਤਸੰਗ ਵਿੱਚ ਹੀ ਸ਼ਬਦ ਨੀਸਾਣ ਬ੍ਰਹਮ ਪ੍ਰਗਟ ਹੁੰਦਾ ਹੈ। ਦੀਪ ਲੋਹ ਪਾਤਾਲ ਤਹਿ ਖੰਡ ਮੰਡਲ ਹੈਰਾਨ। ਉਸ ਸਤਸੰਗ ਵਿੱਚ ਗਿਆਨ ਰੂਪ ਦੀਵਾ ਲੋਹ ਹੁੰਦਾ ਪ੍ਰਕਾਸ਼ ਕਰ ਰਿਹਾ, ਪਾਤਾਲ ਹੁੰਦਾ ਨਿਮਰਤਾ ਦੀ ਪ੍ਰਾਪਤੀ ਹੁੰਦੀ ਹੈ। ਉਸ ਸਤਸੰਗ ਵਿੱਚ ਕਾਮ ਕ੍ਰੋਧ ਆਦਿ ਖੰਡੇ ਜਾਂਦੇ ਨੇ ਅਤੇ ਮੰਡਲ ਹੁੰਦਾ ਸਮੂਹ ਸ਼ੁਭ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ ਅਤੇ ਜਗਤ ਨੂੰ ਹੈਰਾਨ ਹੁੰਦਾ ਅਸਚਰਜ, ਅਸਚਰਜ ਹੁੰਦਾ ਮਿਥਿਆ ਰੂਪ ਦੇਖੀਦਾ। ਤਾਰ ਘੋਰ ਬਾਜਿੰਤਰ ਤਹਿ ਸਾਚ ਤਖਤ ਸੁਲਤਾਨ। ਉਸ ਸਤਸੰਗ ਵਿੱਚ ਘੋਰ ਤਾਰ ਵਾਲੇ ਬਾਜਿੰਤਰ ਬਾਜੇ ਵੱਜ ਰਹੇ ਨੇ ਅਤੇ ਸੁਲਤਾਨ ਹੁੰਦਾ ਪਾਤਸ਼ਾਹ ਪਰਮੇਸ਼ਰ ਦਾ ਇਹ ਸਤਸੰਗ ਸੱਚਾ ਤਖਤ ਹੈ। ਸੁਖ ਮਨ ਕੈ ਘਰ ਰਾਗ ਸੁਣ ਸੁਨ ਮੰਡਲ ਲਿਵ ਲਾਏ। ਮਹਾਰਾਜ ਕਹਿੰਦੇ ਮਨ ਨੂੰ ਸੁਖ ਦੇਣ ਵਾਲੀ ਜੋ ਭਗਤੀ ਹੈ, ਉਹਦਾ ਘਰ ਜੋ ਸਤਸੰਗ ਹੈ, ਉਸ ਵਿੱਚ ਬੈਠ ਕੇ ਹੇ ਜੀਵ ਤੂੰ ਰਾਗ ਪਾਵ ਕੀਰਤਨ ਸੁਣ ਤੇ ਸੁਨ ਮੰਡਲ ਪਰਮਾਤਮਾ ਵਿੱਚ ਲਿਵ ਬਿਰਤੀ ਲਗਾਉਣਾ ਕਰ। ਅਕਥ ਕਥਾ ਵਿਚਾਰੀ ਹੈ ਮਨਸਾ ਮਨ ਹੈ ਸਮਾਏ। ਅਕਥ ਪਰਮਾਤਮਾ ਦੀ ਕਥਾ ਵਿਚਾਰ ਨਾ ਕਰ, ਮਨਸਾ ਹੁੰਦੀ ਵਾਸ਼ਨਾ ਨੂੰ ਮਨ ਦੇ ਵਿੱਚ ਹੀ ਸਮਾਏ ਭਾਵ ਅਭਾਵ ਕਰ ਦੇ। ਉਲਟ ਕਮਲ ਅੰਮ੍ਰਿਤ ਭਰਿਆ ਇਹ ਮਨ ਕਤਹੋ ਨਾ ਜਾਏ। ਜਿਸ ਵੇਲੇ ਹਿਰਦਾ ਕੌਲ ਸੰਸਾਰ ਵੱਲੋਂ ਉਲਟ ਕੇ ਬ੍ਰਹਮਾਨੰਦ ਰੂਪ ਅੰਮ੍ਰਿਤ ਨਾਲ ਭਰਿਆ, ਫਿਰ ਇਹ ਮਨ ਉਸ ਨੂੰ ਛੱਡ ਕੇ ਕਿਸੇ ਹੋਰ ਪਾਸੇ ਨਹੀਂ ਜਾਂਦਾ। ਅਜਪਾ ਜਾਪ ਨਾ ਵਿਸਰਾ ਆਦ ਜੁਗਾਦ ਸਮਾਏ। ਜਪਣੇ ਕਰਕੇ ਅਜਪ ਜੋ ਪ੍ਰਭੂ ਹੈ ਉਹ ਕਦੇ ਵਿਸਰਦਾ ਨਹੀਂ, ਭੁੱਲਦਾ ਨਹੀਂ, ਆਦਿ ਜੁਗਾਦ ਸਦਾ ਸਦਾ ਪਰਮੇਸ਼ਰ ਵਿੱਚ ਸਮਾ ਰਹਿੰਦਾ। ਪਹਿਲਾਂ ਓਂਗ ਸੋਂਗ ਕਿਉਂ ਇਹ ਕਿਹਾ ਸੀ ਜਾਪ, ਉਹ ਯੋਗੀਆਂ ਨੂੰ ਸਮਝਾ ਰਹੇ ਨੇ। ਜਿਸ ਪ੍ਰਕਾਰ ਫਿਰ ਜਦੋਂ ਗੁਰਮਤ ਵਿੱਚ ਆਉਂਦਾ ਅਜੱਪਾ, ਅਜੱਪਾ ਜਾਪ ਕਿਹੜਾ ਜਿਹੜਾ ਪਰਮਾਤਮਾ ਦਾ ਬਸ ਵਾਹਿਗੁਰੂ 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 ਵਾਹਿਗੁਰੂ। ਸਭ ਸਖੀਆਂ ਪੰਚੇ ਮਿਲੇ ਗੁਰਮੁਖ ਨਿਜ ਘਰ ਵਾਸ। ਸਭ ਸਖੀਆਂ ਜਿਹੜੀਆਂ ਮਿਲੀਆਂ ਇੱਧਰ, ਕਿਹੜੀਆਂ ਸਖੀਆਂ? ਕਰਨਾ, ਮੈਤਰੀ, ਮੁਤਾ, ਪੇਖਿਆ ਦੇ ਸਹਿਤ ਤੇ ਪੰਜ ਜਿਹੜੇ ਨੇ ਸਤ ਸੰਤੋਖ ਆਦਿਕ ਸ਼ੁਭ ਗੁਣ ਮਿਲਦੇ ਹਨ। ਉਸ ਗੁਰਮੁਖ ਦਾ ਸਵੈ ਸਰੂਪ ਰੂਪੀ ਨਿਜ ਘਰ ਵਿੱਚ ਵਾਸਾ ਹੁੰਦਾ। ਸ਼ਬਦ ਖੋਜ ਇਹੋ ਕਰ ਲਹੈ ਨਾਨਕ ਪਾਕਾ ਦਾਸ। ਜਿਹੜਾ ਜੀਵ ਗੁਰ ਸ਼ਬਦ ਦੁਆਰਾ ਇਸ ਸਰੂਪ ਘਰ ਨੂੰ ਲੱਭ ਲੈਂਦਾ, ਸਤਿਗੁਰੂ ਕਥਨ ਕਰਦੇ ਮੈਂ ਉਹਦਾ ਦਾਸ ਹੈ, ਕਹਿੰਦੇ ਤੂੰ ਵੀ ਉਹਦਾ ਦਾਸ ਹੋ ਜਾ ਭਾਈ। ਜਿਨ੍ਹਾਂ ਨੇ ਸ਼ਬਦ ਖੋਜ ਕੇ ਘਰ ਨੂੰ ਅੰਦਰ ਸਰੂਪ ਲੱਭ ਲਿਆ, ਉਹਦਾ ਦਾਸ ਬਣ ਜਾਓ। ਸਤਿਗੁਰੂ ਦਾ ਹੁਕਮ ਹੈ ਕਿ ਫਿਰ, ਕਿਉਂਕਿ ਉੱਥੇ ਹਿਰਦੇ 'ਚ ਉਹਦੇ ਮੈਂ ਬੈਠਾ ਹਾਂ, ਉਹਨੂੰ ਨਾ ਸਮਝੋ ਕਿ ਇਹ ਹੈ ਬਾਹਰਲਾ, ਬਾਹਰਲਾ ਕਾਰ ਨਾ ਉਹਦਾ ਕੋਈ ਵੀ ਹੋ ਸਕਦਾ, ਪਰ ਉਹਦੇ ਹਿਰਦੇ 'ਚ ਮੈਂ ਬੈਠਾ। ਇਸ ਕਰਕੇ ਉਹਦੀ ਸੰਗਤ ਕਰੋ, ਉਹਨੂੰ ਪੁੱਛੋ ਵੀ ਕਿਵੇਂ ਪ੍ਰਾਪਤੀ ਹੋਈ ਤੈਨੂੰ, ਉਹਦੇ ਦਾਸ ਬਣ ਜਾਓ, ਉਹਦੀ ਸੇਵਾ ਕਰੋ ਗੁਰਮੁਖਾਂ ਦੀ। ਮਹੱਲਾ ਪਹਿਲਾ ਚਿਲ ਮਿਲ ਬੀਸੀਆਰ ਦੁਨੀਆਂ ਫਾਨੀ। ਈ ਤੋਂ ਭਾਵ ਇਸ ਦੁਨੀਆਂ ਦਾ ਜੋ ਬੀਸੀਆਰ ਬੜਾ ਚਿਲ ਮਿਲ ਚਮਤਕਾਰ ਹੈ, ਇਹ ਸਾਰਾ ਫਾਨੀ ਪਨਾਹ ਰੂਪ ਹੈ। ਇਸ ਸੰਸਾਰ ਵਿੱਚ ਲੱਗ ਕੇ ਕਾਲੂਬ ਅਕਲ ਮਨ ਗੋਰ ਨਾ ਮਾਨੀ। ਕਹਿੰਦੇ ਇਸ ਪ੍ਰਕਾਰ ਮਨ ਹੁੰਦਾ ਮੇਰੇ ਕਾਲੂਬ ਦਿਲ ਨੇ ਅਕਲ ਨਾਲ ਗੁਰੂ ਰੂਪੀ ਗੋਰ ਵਿੱਚ ਪ੍ਰਵੇਸ਼ ਕਰਨਾ ਨਹੀਂ ਮੰਨਿਆ। ਗੁਰੂ ਰੂਪੀ ਗੋਰ ਵਿੱਚ ਉਹੀ ਪ੍ਰਵੇਸ਼ ਕਰਦਾ ਜੋ ਮੁਰਦੇ ਤੁਲ ਹੁੰਦਾ। ਮੁਰਦਾ ਹੋਏ ਮਰੀਦ ਨਾਲ ਗੱਲੀ ਹੋਵਣਾ, ਸਬਰ ਸਿਦਕ ਸ਼ਹੀਦ ਭਰਮ ਭੌਕ ਹੋਵਣਾ। ਜੇ ਮੁਰਦਾ ਅੰਗ ਨਹੀਂ ਹਿਲਾਉਂਦਾ, ਇਵੇਂ ਜਗਿਆਸੂ ਵੀ ਆਪਣੇ ਚਿੱਤ ਵਿੱਚ ਸੰਕਲਪ ਵਿਕਲਪ ਨਹੀਂ ਉਠਾਵੇ ਕੋਈ। ਸਭ ਕੰਮ ਅਕਲ ਨਾਲ ਕੀਤੇ ਜਾਂਦੇ, ਇਸ ਲਈ ਅਕਲ ਨਾਲ ਕਿਹਾ। ਅਕਲੀ ਸਾਹਿਬ ਸੇਵੀ, ਅਕਲੀ ਪਾਈਆ ਮਾਨ, ਅਕਲੀ ਪੜ੍ਹ ਕੇ ਬੁੱਝੀ, ਅਕਲੀ ਕੀਚਾ ਦਾਨ। ਹੁਣ ਸ਼ੰਕਾ ਕਰਨ ਵਾਲਾ ਕਹਿੰਦਾ ਜੀ ਗੋਰ ਵਿੱਚ ਪ੍ਰਵੇਸ਼ ਕਿਉਂ ਨਹੀਂ ਕਰਦਾ? ਉੱਤਰ ਵਿੱਚ ਮਹਾਰਾਜ ਕਹਿੰਦੇ ਇਹ ਮਨ ਪਾਪਾਂ ਕਰਕੇ ਕਾਲਾ ਹੋ ਰਿਹਾ, ਬੇਅਕਲ, ਅਕਲ ਤੋਂ ਹੀਣਾ ਹੋ ਰਿਹਾ। ਦੂਜਾ ਪਾਠ ਹੈ ਇਹਦਾ, ਕਾਲੂ ਬੇਅਕਲ। ਇਸ ਕਰਕੇ ਗੁਰੂ ਰੂਪੀ ਗੋਰ ਵਿੱਚ ਪ੍ਰਵੇਸ਼ ਨਹੀਂ ਕਰਦਾ, ਪ੍ਰਵੇਸ਼ ਕਰਨਾ ਮੰਨਦਾ ਹੀ ਨਹੀਂ। ਮਨ ਕਮੀਨ ਕੰਮ ਤਰੀਨ ਤੂੰ ਦਰਿਆਓ ਖੁਦਾਇਆ। ਤਰੀਨ ਹੁੰਦਾ ਇਸੇ ਕਰਕੇ ਮਨ ਹੁੰਦਾ ਮੈਂ, ਕਮੀਨ ਹੁੰਦਾ ਸੋ ਕੰਮ ਘੱਟ, ਨਿਊਣ ਹੁੰਦਾ ਘੱਟ, ਨਿਊਣ ਤੋਂ ਨਿਊਣ, ਨੀਵੇਂ ਤੋਂ ਨੀਵਾਂ, ਛੋਟੇ ਤੋਂ ਛੋਟਾ। ਇਹ ਖੁਦਾ ਤੂੰ ਦਰਿਆ ਵਾਂਗੂ ਵੱਡਾ ਤੇ ਅਥਾਹ ਹੈ। ਏਕ ਚੀਜ਼ ਮੁਜੈ ਦੇਹ ਅਵਰ ਜ਼ਹਿਰ ਚੀਜ਼ ਨਾ ਪਾਇਆ। ਸੋ ਇਸ ਪ੍ਰਕਾਰ ਪਾਵਨ ਬਚਨ ਫਰਮਾਉਂਦੇ ਹਨ ਮਹਾਰਾਜ ਸੱਚੇ ਪਾਤਸ਼ਾਹ ਕਿ ਮੈਨੂੰ ਇੱਕ ਨਾਮ ਰੂਪੀ ਮਿੱਠੀ ਚੀਜ਼ ਦੇ, ਹੋਰ ਸੰਸਾਰਕ ਪਦਾਰਥਾਂ ਰੂਪੀ ਜ਼ਹਿਰੀਲੀਆਂ ਚੀਜ਼ਾਂ ਮੈਨੂੰ ਨਹੀਂ ਪਾਉਂਦੀਆਂ। ਇਹ ਮੈਨੂੰ ਸਾਰੀਆਂ ਚੀਜ਼ਾਂ ਪਾਉਂਦੀਆਂ ਨੇ ਸੰਸਾਰ ਦੀਆਂ। ਉਰਾਬ ਖਾਮ ਕੂਜੈ ਹਿਕਮਤ ਖੁਦਾਇਆ। ਉਰਾਬ ਖਾਮ ਕੂਜੈ ਹਿਕਮਤ ਖੁਦਾਇਆ। ਕੂਜੈ ਥੋੜ੍ਹਾ ਜਿਹਾ ਕੱਸ ਕੇ ਬੋਲਣਾ, ਕੂਜੈ ਉਹ ਹੋਰ ਚੀਜ਼ ਹੁੰਦੀ ਹੈ। ਕੂਜਾ ਸਰੀਰ ਰੂਪੀ ਖਾਮ ਕੂਜੈ ਕੱਚਾ ਕੂਜਾ ਜੋ ਸਵਾਸਾਂ ਰੂਪੀ ਪੁਰਾਬ ਪੁਰਾਬ ਹੁੰਦਾ ਜਲ ਜਲ ਕਰਕੇ ਪੂਰਨ ਹੈ। ਹੇ ਖੁਦਾ ਇਹ ਤੇਰੀ ਹਿਕਮਤ ਹੈ। ਦੇਖੋ ਸਰੀਰ ਰੂਪੀ ਕੱਚਾ ਕੁਜਾ ਸਵਾਸਾਂ ਰੂਪੀ ਜਲ ਕਰਕੇ ਪੂਰਨ, ਇਹ ਵੀ ਤੇਰੀ ਕੁਦਰਤ ਹੈ। ਤਾਂ ਇੱਕ ਹੁੰਦਾ ਜਿਵੇਂ ਇਹ ਕੂਜਾ ਮਿੱਟੀ ਵਾਲਾ, ਇੱਕ ਕੂਜਾ ਮਿਸ਼ਰੀ ਹੁੰਦੀ ਹੈ, ਇੱਕ ਹੁੰਦਾ ਕੂਜਾ ਆਮਦ, ਕੂਜਾ ਰਫੀ, ਕੂਜਾ ਮੇਰਵੀ ਕਰਕੇ ਪਿੱਛੇ ਪੰਗਤੀ ਆਈ ਸੀ। ਸੋ ਇਸ ਤਰ੍ਹਾਂ ਕਹਿੰਦੇ ਕੂਜਾ ਕਿੱਧਰੋਂ ਆਇਆ, ਕਿੱਧਰ ਚੱਲਿਆ। ਇਹ ਕਈ ਅਰਥ ਕੂਜਾ ਦੇ ਬਣ ਜਾਂਦੇ ਨੇ। ਇਹ ਜਿੱਥੇ ਜਿੱਥੇ ਜਿਹਾ ਜਿਹਾ ਪ੍ਰਸੰਗ ਆਇਆ ਉਸ ਢੰਗ ਨਾਲ ਫਿਰ ਕੂਜਾ, ਇਹ ਕੱਚਾ ਕੂਜਾ ਜੋ ਸਵਾਪਸਾਂ ਦਾ, ਮਨ ਤਵਾਨਾ ਤੂੰ ਕੁਦਰਤੀ ਆਇਆ, ਮਨ ਹੁੰਦਾ ਮੈਂ ਤਵਾਨਾ ਚਾਹ ਵਾਲਾ ਹੋ ਕੇ ਹੇ ਕੁਦਰਤੀ ਪਰਮਾਤਮਾ ਤੇਰੀ ਸ਼ਰਨ ਵਿੱਚ ਆਇਆ। ਇਹ ਮਨ ਭਾਵੇਂ ਤੂੰ ਤਵਾਨਾ ਬੜੇ ਬਲ ਵਾਲਾ, ਪਰ ਕੁਦਰਤੀ ਭਾਵ ਜੋ ਪਰਮਾਤਮਾ ਦੀ ਕੁਦਰਤ ਕਰਕੇ ਸੰਸਾਰ ਵਿੱਚ ਆਇਆ। ਸਾਗ ਨਾਨਕ ਦੀਵਾਨ ਮਸਤਾਨਾ ਨਿਤ ਚੜ੍ਹੈ ਸਵਾਇਆ। ਸਤਿਗੁਰੂ ਕਥਨ ਕਰਦੇ ਉਸਦੇ ਦੀਵਾਨ ਸਤਸੰਗ ਦਰਬਾਰ ਦਾ, ਜਿਹੜਾ ਇੱਥੇ ਸੱਗ ਪਾਠ ਭਾਵ ਸੱਗ ਹੈ, ਤਾਂ ਸੱਗ ਹੁੰਦਾ ਤੋ ਕੂਕਰ, ਕੂਕਰ ਹੋ ਕੇ ਤੇ ਬੇਨਤੀ ਕਰਕੇ ਹੇ ਖੁਦਾ ਨਿਤੀ ਮਸਤਾਨਾ ਸੁਭਾਅ ਸਵਾਏ ਤੋਂ ਸਵਾਇਆ ਚੜ੍ਹਿਆ ਰਹੇ। ਆਪਣੇ ਨਾਮ ਨਾਲ ਮਹਾਰਾਜ ਸੱਚੇ ਪਾਤਸ਼ਾਹ ਇਹ ਜਿਹੇ ਅੱਖਰ ਜੋੜ ਦਿੰਦੇ ਆ ਤੇ ਉਹਨਾਂ ਤੋਂ ਥੋੜ੍ਹਾ ਜਿਹਾ ਫਿਰ ਜਿਵੇਂ ਨਾਨਕ ਨੀਚ ਕਹੇ ਵਿਚਾਰ ਥੋੜ੍ਹਾ ਰੁਕ, ਨਹੀਂ ਤਾਂ ਨਾਨਕ ਨੀਚ ਨਹੀਂ ਲਾਉਣਾ ਹੈ। ਇੱਥੇ ਸਾਗ ਅੱਖਰ ਨਾਨਕ ਦੇ ਨਾਲ ਜੋੜਤਾ, ਪਰ ਸਾਗ ਤੇ ਥੋੜ੍ਹਾ ਰੁਕ ਕੇ ਸਾਗ ਨਾਨਕ ਦੀ ਬਾਨ ਮਸਤਾਨਾ, ਕਿਉਂਕਿ ਸਾਗ ਅੱਖਰ ਅੱਛਾ ਨਹੀਂ ਨਾ, ਕੂਕਰ ਨੂੰ ਕਿਹਾ। ਆਪਣੇ ਆਪ ਨੂੰ ਕੂਕਰ ਕਹਿੰਦੇ ਨੇ, ਪਰ ਸਾਨੂੰ ਕਹਿੰਦੇ ਨੇ ਸਤਿਗੁਰੂ ਕਥਨ ਕਰਦੇ ਉਹਦੇ ਦੀਵਾਨ ਸਤਸੰਗ ਦਰਬਾਰ ਦਾ ਸੱਗ, ਕੁੱਤਾ ਹੋ ਕੇ ਬੇਨਤੀ ਕਰ ਹੇ ਖੁਦਾ ਨਿਤ ਹੀ ਮਸਤਾਨਾ ਸੁਭਾਅ ਸਵਾਏ ਤੋਂ ਸਵਾਇਆ ਚੜ੍ਹਿਆ ਰਹੇ। ਆਤਸ ਦੁਨੀਆ ਖੁਨਕ ਨਾਮ ਖੁਦਾ ਆਇਆ। ਇਹ ਦੁਨੀਆ ਆਤਿਸ਼ ਅੱਗ ਦੇ ਸਮਾਨ ਜਲਾਉਣ ਵਾਲੀ ਹੈ। ਹੇ ਖੁਦਾ, ਆਪ ਜੀ ਦਾ ਨਾਮ ਖੁਨਕ ਸੀਤਲ ਹੈ, ਠੰਡ ਪਾਉਣ ਵਾਲਾ ਹੈ, ਇਸ ਕਰਕੇ ਨਾਮ ਦੀ ਦਾਤ ਦਿਓ। ਇੱਥੋਂ ਤੱਕ 26 ਪੌੜੀਆਂ ਗੁਰੂ ਨਾਨਕ ਦੇਵ ਜੀ ਦੀਆਂ ਉਚਾਰੀਆਂ ਹੋਈਆਂ ਆਈਆਂ ਹਨ ਅਤੇ ਪੰਜਵੇਂ ਪਾਤਸ਼ਾਹ ਨੇ ਰੱਖੀਆਂ 26 ਪੌੜੀਆਂ। ਅਗਲੀ 27ਵੀਂ ਪੌੜੀ ਜਿਹੜੀ ਉਹ ਪੰਜਵੇਂ ਪਾਤਸ਼ਾਹ ਨੇ ਆਪ ਉਚਾਰ ਕੇ ਲਿਖਵਾਈ ਹੈ, ਫਿਰ ਨਾਲ ਲਿਖਵਾ ਵੀ ਦਿੱਤਾ ਭਾਈ ਗੁਰਦਾਸ ਜੀ ਤੋਂ ਕਿ ਐਂ ਲਿਖਣਾ ਕਿਤੇ ਪਤਾ ਹੀ ਨਹੀਂ ਲੱਗੇ ਕਿਸੇ ਨੂੰ। ਪੌੜੀ ਨਵੀਂ ਮਹੱਲਾ ਪੰਜਵਾਂ, ਸਤਿਗੁਰੂ ਨੇ ਇਸ ਤਰ੍ਹਾਂ ਅੱਗੇ ਲਿਖਵਾ ਤਾ ਕਿ ਲਿਖ ਦਿਓ ਉੱਥੇ ਕਿ ਪੌੜੀ ਜਿਹੜੀ ਇਹ ਨਵੀਂ ਹੈ, ਨਵੀਂ ਰਚੀ ਹੈ। ਬਾਕੀ ਪੌੜੀਆਂ ਗੁਰੂ ਨਾਨਕ ਦੇਵ ਜੀਆਂ ਨੇ। ਸਭੋ ਵਰਤੈ ਚਲਤ ਚਲਤ ਵਿਖਾਣਿਆ, ਸਾਰਾ ਸੰਸਾਰ ਚਲਿੱਤਰ ਰੂਪ ਵਰਤ ਰਿਹਾ। ਵੇਦਾਂ ਸ਼ਾਸਤਰਾਂ ਨੇ ਵੀ ਸੰਸਾਰ ਨੂੰ ਚਲਿੱਤਰ ਰੂਪ ਹੀ ਵਿਖਾਣਿਆ, ਭਾਵ ਕਥਨ ਕੀਤਾ। ਪਰਮੇਸ਼ਰ ਪਾਰ ਬ੍ਰਹਮ ਪਰਮੇਸ਼ਰ ਗੁਰਮੁਖ ਜਾਣਿਆ, ਪਰਾ ਰੂਪ ਬ੍ਰਹਮ ਵਿਆਪਕ ਪਰਮੇਸ਼ਰ ਨੂੰ ਗੁਰਮੁਖਾਂ ਨੇ ਜਾਣਿਆ। ਲੱਥੇ ਸਭ ਵਿਕਾਰ ਸ਼ਬਦ ਨੀਸਾਣਿਆ, ਗੁਰਮੁਖਾਂ ਦੇ ਅੰਦਰੋਂ ਸਾਰੇ ਵਿਕਾਰ ਲਹਿ ਗਏ ਹਨ ਤੇ ਸ਼ਬਦ ਹੁੰਦਾ ਬ੍ਰਹਮ ਪ੍ਰਗਟ ਹੋਇਆ। ਸਾਧੂ ਸੰਗ ਉਧਾਰ ਭਏ ਨਿਕਾਣਿਆ, ਸੰਤਾਂ ਦੇ ਸਤਸੰਗ ਕਰਕੇ ਜਿਨ੍ਹਾਂ ਦਾ ਉਧਾਰ ਹੋਇਆ ਉਹ ਜਮਾਂ ਦੀ ਕਾਣ ਤੋਂ ਰਹਿਤ ਹੋਏ ਹਨ। ਸਿਮਰ ਸਿਮਰ ਦਾਤਾਰ ਸਭ ਰੰਗ ਮਾਣਿਆ, ਉਹਨਾਂ ਨੇ ਦਾਤੇ ਨੂੰ ਸਿਮਰ ਸਿਮਰ ਕੇ ਸਾਰਾ ਰੰਗ ਆਨੰਦ ਭੋਗਿਆ। ਪ੍ਰਗਟ ਪਿਆ ਸੰਸਾਰ ਮਿਹਰ ਛਾਵਾਣਿਆ, ਉਹ ਸਾਰੇ ਸੰਸਾਰ ਵਿੱਚ ਪ੍ਰਗਟ ਹੋਇਆ ਜਿਸ ਉੱਤੇ ਪ੍ਰਭੂ ਦੀ ਮਿਹਰ ਦਾ ਸਾਇਵਾਨ ਹੈ, ਜਿਸਦੇ ਕਿਰਪਾ ਹੈ ਮਹਾਰਾਜ ਅਕਾਲ ਪੁਰਖ ਦੀ। ਆਪੇ ਬਖਸ਼ ਮਿਲਾਏ ਸਤਿਗੁਰ ਬਾਣਿਆ, ਜਿਨ੍ਹਾਂ ਨੂੰ ਬਖਸ਼ ਕੇ ਵਾਹਿਗੁਰੂ ਨੇ ਆਪਣੇ ਨਾਲ ਮਿਲਾ ਲਿਆ, ਮੈਂ ਉਹਨਾਂ ਤੋਂ ਸਦਾ ਹੀ ਕੁਰਬਾਨ ਬਲਿਹਾਰ ਜਾਵਾਂ ਹਾਂ ਜਾਂ ਗੁਰਮੁਖਾਂ ਤੋਂ। ਨਾਨਕ ਲਏ ਮਿਲਾਏ ਖਸਮੈ ਭਾਣਿਆ, ਮਹਾਰਾਜ ਕਥਨ ਕਰਦੇ ਹਨ ਜੋ ਖਸਮ ਦੇ ਭਾਣੇ ਅੰਦਰ ਤੁਰੇ ਹਨ ਉਹਨਾਂ ਨੂੰ ਉਸ ਵਾਹਿਗੁਰੂ ਨੇ ਆਪਣੇ ਨਾਲ ਮਿਲਾ ਲਿਆ। ਸਲੋਕ ਮਹੱਲਾ ਪਹਿਲਾ, ਧਨ ਸੋ ਕਾਗਦ ਕਲਮ ਧਨ, ਧਨ ਭਾਂਡਾ ਧਨ ਮਸ। ਪਹਿਲੇ ਪਾਤਸ਼ਾਹ ਫਰਮਾਉਂਦੇ ਪ੍ਰਤੱਖ ਕਾਗਦ ਧਨ ਹੈ, ਕਲਮ ਵੀ ਧਨ ਹੈ, ਭਾਂਡਾ ਦਵਾਤ ਵੀ ਧਨ ਹੈ, ਉਹ ਮਸ ਹੁੰਦੀ ਸ਼ਾਹੀ ਵੀ ਧਨ ਹੈ। ਕਿਹੜਾ ਜੀ? ਕਹਿੰਦੇ ਭਾਈ ਹਿਰਦਾ ਰੂਪ ਕਾਗਦ ਧਨ ਹੈ, ਬੁੱਧੀ ਰੂਪ ਕਲਮ ਧਨ ਹੈ, ਮਨ ਰੂਪ ਦਵਾਤ ਧਨ ਹੈ, ਸ਼ਰਧਾ ਰੂਪ ਮਸ ਹੁੰਦੀ ਸ਼ਾਹੀ ਵੀ ਧਨ ਹੈ। ਧਨ ਲੇਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਸਤਿਗੁਰੂ ਕਥਨ ਕਰਦੇ ਲੇਖਾਰੀ ਗੁਰੂ ਸਾਹਿਬ ਜੀ ਧਨ ਹੈ, ਜਿਨ੍ਹਾਂ ਨੇ ਜਗਿਆਸੂ ਤੋਂ ਸੱਚ ਨਾਮ ਵਾਹਿਗੁਰੂ ਲਿਖਾਇਆ। ਭਗਤ ਭਾਗਾਵਤ ਲਿਖੀ ਹੈ ਤੇ ਉੱਪਰੇ ਪੂਜੀ ਹੈ ਕਰ ਨਮਸਕਾਰੰ। ਮਹੱਲਾ ਪਹਿਲਾ, ਆਪੇ ਪੱਟੀ ਕਲਮ ਆਪ ਉੱਪਰ ਲੇਖ ਪੇ ਤੂੰ। ਇਹ ਵਾਹਿਗੁਰੂ ਤੂੰ ਆਪ ਹੀ ਮਸਤਕ ਰੂਪ ਪੱਟੀ ਹੈ ਅਤੇ ਆਪ ਹੀ ਹੁਕਮ ਰੂਪ ਕਲਮ ਹੈ। ਸੋ ਜੇ ਮੱਥੇ ਉੱਪਰ ਜੋ ਸ਼ੁਭ ਅਤੇ ਅਸ਼ੁਭ ਕਰਮਾਂ ਦਾ ਲੇਖ ਲਿਖਿਆ ਗਿਆ ਉਹ ਵੀ ਤੂੰ ਆਪ ਹੀ ਹੈ, ਸ਼ੁਭ ਅਸ਼ੁਭ ਕਰਮਾਂ ਨੂੰ ਲਿਖਦਾ ਵੀ ਤੂੰ ਆਪ ਹੀ ਹੈ। ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ। ਮਹਾਰਾਜ ਕਥਨ ਕਰਦੇ ਇੱਕ ਆਪ ਜੀ ਨੂੰ ਕਹਿੰਦੇ ਆ, ਦੂਜਾ ਹੋਰ ਇਹਨੂੰ ਕਥਨ ਕਰਨਾ ਜੀ। ਪੌੜੀ ਤੂੰ ਆਪੇ ਆਪ ਵਰਤਦਾ ਆਪ ਬਣਤ ਬਣਾਈ। ਮਹਾਰਾਜ ਪਹਿਲੇ ਪਾਤਸ਼ਾਹ ਫਰਮਾਉਂਦੇ ਹੈ ਵਾਹਿਗੁਰੂ ਤੂੰ ਆਪੇ ਆਪ ਸੰਸਾਰ ਵਿੱਚ ਵਰਤਦੇ ਹੈ ਤੇ ਇਹਨੇ ਆਪ ਹੀ ਸਾਰੀ ਸ੍ਰਿਸ਼ਟੀ ਦੀ ਬਣਤ ਬਣਾਵਟ ਬਣਾਈ ਹੈ। ਤੁਧ ਬਿਨਾਂ ਦੂਜਾ ਕੋ ਨਹੀਂ ਤੂੰ ਰਹਿਆ ਸਮਾਈ। ਆਪ ਜੀ ਤੋਂ ਬਿਨਾਂ ਹੋਰ ਕੋਈ ਦੂਜਾ ਨਹੀਂ ਹੈ, ਤੂੰ ਹੀ ਸਾਰਿਆਂ ਵਿੱਚ ਸਮਾਈ ਕਰ ਰਿਹਾ। ਤੇਰੀ ਗਤ ਮੇਂ ਤਾਂ ਤੂੰ ਹੈ ਜਾਣਦਾ ਤੁਧ ਕੀਮਤ ਪਾਈ। ਤੇਰੀ ਜੋ ਵੀ ਗਤ ਰੀਤੀ ਤੇ ਮਿਤ ਮਰਿਆਦਾ ਉਹਨੂੰ ਤੂੰ ਆਪ ਹੀ ਜਾਣਦਾ, ਸੋ ਇਹ ਤੁਸਾਂ ਨੇ ਆਪ ਹੀ ਸਾਰਿਆਂ ਦੀ ਕੀਮਤ ਪਾਉਣਾ ਕੀਤੀ ਹੈ। ਤੂੰ ਅਲੱਖ ਗੋਚਰ ਅਗਮ ਹੈ ਗੁਰਮਤ ਦਿਖਾਈ। ਇਹ ਅਲੱਖ ਵਾਹਿਗੁਰੂ ਤੂੰ ਮਨ ਕਰਕੇ ਅਗਮ ਤੇ ਇੰਦਰੀਆਂ ਕਰਕੇ ਗੋਚਰਾਂ ਗੁਰਾਂ ਦੀ ਸਿੱਖਿਆ ਦੁਆਰੇ ਤੂੰ ਦਿਖਾਈ ਦਿੰਦਾ। ਅੰਤਰ ਅਗਿਆਨ ਦੁੱਖ ਭਰਮ ਹੈ ਗੁਰ ਗਿਆਨ ਗਵਾਈ। ਹਿਰਦੇ ਅੰਦਰੋਂ ਦੁੱਖਦਾਈ ਅਗਿਆਨ ਤੇ ਭਰਮ ਨੂੰ ਗੁਰਾਂ ਦੇ ਗਿਆਨ ਦੁਆਰਾ ਤੂੰ ਗਾਉਂਦਾ। ਜਿਸ ਕਿਰਪਾ ਕਰਹਿ ਤਿਸ ਮੇਲ ਲਹਿ ਸੋ ਨਾਮ ਤੇ ਆਈ। ਜਿਸ ਉੱਤੇ ਤੂੰ ਕਿਰਪਾ ਕਰਦਾ ਹੈ ਉਹਨੂੰ ਗੁਰਾਂ ਦੇ ਨਾਲ ਮੇਲ ਲੈਂਦਾ ਅਤੇ ਉਹੀ ਜੀਵ ਨਾਮ ਨੂੰ ਧਿਆਉਂਦਾ। ਤੂੰ ਕਰਤਾ ਪੁਰਖ ਅਗੰਮ ਹੈ ਰਵਿਆ ਸਭ ਠਾਈ। ਇਹ ਕਰਤਾ ਪੁਰਖ ਤੂੰ ਅਗੰਮ ਹੈ, ਬੇਅੰਤ ਹੈ ਅਤੇ ਸਭ ਜਗ੍ਹਾ ਦੇ ਉੱਤੇ ਰਵਿਆ ਭਾਵ ਵਿਆਪਕ ਹੋਇਆ ਹੋਇਆ। ਜਿਤ ਤੂੰ ਲਾ ਇਹ ਸੱਚਿਆ ਤਿਤ ਕੋ ਲੱਗੈ ਨਾਨਕ ਗੁਣ ਗਾਈ। ਸੁੱਧ ਇਹ ਸੱਚਿਆ ਜਿਸ ਪਾਸੇ ਤੂੰ ਜੀਵਾਂ ਨੂੰ ਲਗਾਉਂਦਾ ਹੈ ਉਸ ਪਾਸੇ ਹੀ ਹਰ ਕੋਈ ਲੱਗਦਾ। ਮਹਾਰਾਜ ਕਥਨ ਕਰਦੇ ਹਾਂ ਅਸੀਂ ਤਾਂ ਆਪਦੇ ਗੁਣ ਗਾਉਂਦੇ ਹਾਂ, ਮਹਾਰਾਜ ਜੀ ਸਾਡੇ ਉੱਤੇ ਕਿਰਪਾ ਰੱਖੋ। 28 ਲਿਖਿਆ ਅੰਕ, 28 ਕੁੱਲ ਸਲੋਕ ਅਤੇ ਪੌੜੀਆਂ, ਪੌੜੀਆਂ ਪੂਰੀਆਂ 28 ਆਈਆਂ, ਸਲੋਕ ਸੰਯੁਕਤ ਆਏ ਨੇ। ਅੱਗੇ ਲਿਖਿਆ ਇੱਕ, ਇਹ 28 ਪੌੜੀਆਂ ਸਲੋਕਾਂ ਦੀ ਇੱਕੋ ਹੀ ਵਾਰ ਹੈ। ਅੱਗੇ ਲਿਖਿਆ ਸ਼ੁੱਧ, ਇਸ ਵਾਰ ਦੇ 'ਚ ਕੋਈ ਕਿਸੇ ਪ੍ਰਕਾਰ ਦੀ ਕਲਮ ਨਾ ਚੁੱਕੇ, ਕੋਈ ਅਦਲਾ ਬਦਲੀ ਨਾ ਕਰੇ, ਵਾਰ ਨਿਰਸੰਦੇਹ ਸ਼ੁੱਧ ਹੈ। ਰਾਗ ਮਲਹਾਰ ਬਾਣੀ ਭਗਤ ਨਾਮ ਦੇਵ ਜੀਓ ਕੀ। 1292 ਅੰਕ 'ਤੇ ਇਸ ਪ੍ਰਕਾਰ ਫਰਮਾਉਂਦੇ ਹਨ, ਮਲਹਾਰ ਰਾਗ ਦੇ 'ਚ ਬਾਣੀ ਭਗਤ ਨਾਮਦੇਵ ਦੀ ਆਈ ਹੈ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਓਂਕਾਰ ਪਰਮਾਤਮਾ ਪ੍ਰਕਾਸ਼ਕ ਹੈ, ਸਾਡਾ ਕੇਵਲ ਇੱਕੋ ਇੱਕ ਹੈ, ਉਹੀ ਸਤਿਗੁਰ ਨਾਨਕ ਦੇਵ ਬਣ ਕੇ ਸ੍ਰਿਸ਼ਟੀ 'ਤੇ ਆਏ ਨੇ, ਪ੍ਰਸਾਦ ਉਹਨਾਂ ਦੀ ਕਿਰਪਾ। ਸਤਿਗੁਰ ਦੇ ਸਤਿਗੁਰ ਕੌਣ ਹੈ? ਕਹਿੰਦੇ ਓਂਕਾਰ ਇੱਕ ਹੈ ਜਿਹੜਾ, ਉਹ ਸਤਿਗੁਰ, ਸਤਿਗੁਰ ਦਾ ਸਤਿਗੁਰ ਹੈ, ਸਾਡੇ ਸਤਿਗੁਰ ਗੁਰੂ ਨਾਨਕ ਦੇਵ ਜੀ ਮਹਾਰਾਜ ਹੈ, ਪ੍ਰਸਾਦ ਉਹਨਾਂ ਦੀ ਕਿਰਪਾ। ਇੱਕ ਸਮੇਂ ਭਗਤ ਨਾਮਦੇਵ ਜੀ ਪਾਸ ਪ੍ਰੇਮੀ ਸੇਵਕਾਂ ਨੇ ਬੇਨਤੀ ਕੀਤੀ ਕਿਹਦੀ ਉਪਾਸ਼ਨਾ ਕਰਨੀ ਚਾਹੀਦੀ ਹੈ ਜਿਸ ਕਰਕੇ ਭੋਗ ਮੋਖ ਦੀ ਪ੍ਰਾਪਤੀ ਹੋਵੇ, ਤਾਂ ਉਸ ਵਕਤ ਨਾਮਦੇਵ ਜੀ ਨੇ ਇਸ ਤਰ੍ਹਾਂ ਸਾਰੀ ਸੰਗਤ ਨੂੰ ਸਮਝਾਇਆ, ਸੇਵੀ ਲੈ ਗੋਪਾਲ ਰਾਏ ਅਕੁੱਲ ਨਿਰੰਜਨ। ਇਹ ਭਾਈ ਕੋਲਾਂ ਤੋਂ ਰਹਿਤ ਅਤੇ ਮਾਇਆ ਮਲ ਤੋਂ ਰਹਿ ਜੋ ਗੋਪਾਲ ਪਰਮਾਤਮਾ ਪ੍ਰਕਾਸ਼ ਰੂਪ ਹੈ ਉਹਨੂੰ ਸੇਵਣਾ ਕਰੋ ਅਤੇ ਉਸ ਅੱਗੇ ਐਸੇ ਪ੍ਰਾਰਥਨਾ ਕਰੋ, ਸਾਰੇ ਜੀਵ ਮਿਲ ਕੇ ਉਸ ਅਕਾਲ ਪੁਰਖ ਦੇ ਅੱਗੇ ਬੇਨਤੀ ਕਰੋ, ਇਹ ਪ੍ਰਭੂ ਭਗਤ ਦਾਨ ਦੀਜੈ ਜਾਚੈ ਸੰਤ ਜਨ ਰਹਾਓ। ਸਾਨੂੰ ਉਹ ਭਗਤੀ ਦਾ ਦਾਨ ਦਿਓ ਜਿਸ ਭਗਤੀ ਨੂੰ ਸੰਤ ਜਨ ਆਪ ਜੀ ਪਾਸੋਂ ਮੰਗਦੇ ਹਨ। ਜਗਿਆਸੂ ਨੇ ਬੇਨਤੀ ਕੀਤੀ, ਉਹ ਗੋਪਾਲ ਰਾਏ ਪ੍ਰਭੂ ਕੈਸਾ, ਤਾਂ ਭਗਤ ਨਾਮਦੇਵ ਨੇ ਬਚਨ ਕੀਤਾ, ਜਾਂਚੈ ਘਰ ਦਿਗ ਦਿਸੈ ਸਰਾਏ ਚਾ ਬੈਕੁੰਠ ਭਵਨ ਚਿੱਤਰਸਾਲਾ ਸਪਤ ਲੋਕ ਸਾਮਾਨ ਪੂਰੀਅਲੇ। ਸੋ ਜਾਂਚੈ ਪਾਠ ਇਸ ਤਰ੍ਹਾਂ ਮੈਂ ਜਾਂਚਾ ਨਹੀਂ ਕਰਨਾ, ਜਾਂਚੈ, ਜਾਂਚੈ ਦਾ ਮਤਲਬ ਕੀ ਹੈ? ਜਿਸ ਪਰਮਾਤਮਾ ਦੇ ਘਰ ਦਿਗ ਦਿਸੈ, 10 ਦਿਸਾ ਸਰਾਏ ਚਾ ਭਾਵ ਕਨਾਤਾਂ ਹਨ, 10 ਦਿਸਾ ਦਿਸ਼ਾ ਹੁੰਦੀਆਂ ਕਨਾਤਾਂ ਅਤੇ ਦਿਗਪਾਲ ਜੋ ਹਾਥੀ ਹਨ ਇਹ ਕਨਾਤਾਂ ਦੇ ਤਾਨਣ ਵਾਲੇ ਹਨ। ਦਿਗਪਾਲ ਜੋ ਹਨ ਇਹ ਇੰਦਰ ਵਰਨ ਜਮਾਦੀ, ਇਹ ਫਰਾਸ਼ ਹਨ ਫਰਸ਼ ਵਿਛਾਉਣ ਵਾਲੇ। ਸੋ ਬੈਕੁੰਠ ਭਵਨ ਜਿਹਦਾ ਚਿੱਤਰਿਆ ਹੋਇਆ ਸਾਲਾ ਤੋਂ ਭਾਵ ਮੰਦਰ ਹੈ, ਭਾਵ ਹਵਾ ਭਖਣ ਵਾਲਾ ਵਿਸ਼ੇਸ਼ ਚੁਬਾਰਾ ਹੈ। ਸਪਤ ਲੋਕ ਸਾਮਾਨ ਪੂਰੀਅਲੇ, ਇਸ ਤਰ੍ਹਾਂ ਪਾਵਨ ਬਚਨ ਫਰਮਾਉਂਦੇ ਹਨ ਕਿ 7 ਉੱਪਰਲੇ ਲੋਕ, 7 ਹੇਠਲੇ ਲੋਕ, ਇਹ ਉਹਦੀਆਂ ਸਾਮਾਨ ਸਧਾਰਨ ਪੂਰੀਆਂ ਹਨ। ਜਾਂਚ ਹੈ ਘਰ ਲੱਛਮੀ ਕੁਵਾਰੀ, ਜਿਹਦੇ ਘਰ ਵਿੱਚ ਲੱਛਮੀ ਤਾਂ ਕੁਮਾਰ ਅਵਸਥਾ ਵਾਲੀ ਹੋਈ ਰਹਿੰਦੀ ਹੈ, ਬਿਰਧ ਨਹੀਂ ਹੁੰਦੀ, ਕਿਉਂਕਿ ਲੱਛਮੀ ਹੋਈ ਹੈ ਸਾਰੀਆਂ ਜਿੰਨੀਆਂ ਵੀ ਸਿੱਧੀਆਂ ਸਿੱਧੀਆਂ ਦੇਵੀਆਂ, ਇਹ 16 ਸਾਲ ਬਸ ਇੰਨੀ ਕੁ ਉਮਰ ਹੀ ਹੁੰਦੀ ਇਹਨਾਂ ਦੀ, 16 ਤੋਂ ਨਾ ਇਹ ਘਟਦੀਆਂ ਨਾ ਵੱਧਦੀਆਂ, ਸਦਾ ਹੀ 16 ਸਾਲ ਹੀ ਰਹਿੰਦੀਆਂ ਨੇ। ਇਸ ਕਰਕੇ 16-17 ਇੰਨਾ ਕਿ ਇਹਨਾਂ ਸਾਰੀਆਂ ਦੀ ਉਮਰ ਰਹਿੰਦੀ ਹੈ, ਕਿਉਂਕਿ ਕੁਆਰੀ ਤੋਂ ਭਾਵ ਕੁਆਰੀਆਂ ਲੜਕੀਆਂ ਦੀ ਉਮਰ ਹੀ ਹੁੰਦੀ ਹੈ, ਕਿਉਂਕਿ ਇਹ ਸ਼ਕਤੀਆਂ ਨੇ ਪਰਮਾਤਮਾ ਦੀਆਂ, ਇਹ ਕੋਈ ਆਮ ਉਹ ਚੀਜ਼ਾਂ ਨਹੀਂ ਹੁੰਦੀਆਂ ਜਿਵੇਂ ਆਮ ਕੋਈ ਜਨਮ ਲੈਂਦਾ, ਇਹ ਪ੍ਰਗਟ ਹੀ ਹੋਏ ਸਿੱਧੇ, ਬਸ ਖਤਮ ਤੋਂ ਸਿੱਧੇ ਹੀ ਖਤਮ, ਇਹਨਾਂ ਨੇ ਡਿਊਟੀਆਂ ਬਸ, ਇਹਨਾਂ ਆਪਣੀ ਡਿਊਟੀ ਕਰੀ ਜਾਣੀ ਹੈ। ਚੰਦ ਸੂਰਜ ਦੀਵੜੇ ਕੌਤਕ ਕਾਲ ਬੱਪੜਾ ਕੋਟਵਾਲ ਸੋ ਕਰਾ ਸਿਰੀ, ਇਸ ਕਰਕੇ ਫਰਮਾਉਂਦੇ ਹਨ ਬਚਨ ਕਿ ਚੰਦ ਸੂਰਜ ਦੀਵੜੇ ਕੌਤਕ ਕਾਲ ਬੱਪੜਾ ਕੋਟਵਾਲ ਸੋ ਕਰਾ ਸਿਰੀ। ਤਾਂ ਪਿੱਛੇ ਵੀ ਜਿਵੇਂ ਪਾਠ ਆਇਆ ਸੀ, ਇਹ ਥੋੜ੍ਹੇ ਜਿਹੇ ਮਹਿੰਗੇ ਪਾਠਾਂ 'ਚ ਆ ਜਾਣੀ ਹੁਣ ਗੱਲ। ਪਹਿਲੀ ਪੰਕਤੀ ਜਿਹੜੀ ਆਈ ਸੀ, ਜਾਂ ਚਾਹੇ ਘਰ ਦਿੱਗ ਦਿਸੈ ਸਰਾਏ ਚਾ, ਇੱਥੇ ਵਿਸ਼ਰਾਮ ਪਹਿਲਾਂ ਆਉਣਾ ਇਹਦਾ, ਬੈਕੁੰਠ ਭਵਨ ਚਿੱਤਰਸਾਲਾ, ਇੱਥੇ ਦੂਜਾ ਵਿਸ਼ਰਾਮ ਹੈ ਪੰਕਤੀ ਦਾ। ਸਪਤ ਲੋਕ ਸਾਮਾਨ ਪੂਰੀ ਅਲੇ, ਸਪਤ ਲੋਕ ਤੇ ਜਮਕੀ ਆ ਗਈ, ਸਾਮਾਨ ਪੂਰੀ ਅਲੇ। ਇਸੇ ਪ੍ਰਕਾਰ ਜਾਂ ਚੈ ਘਰ ਲੱਛਮੀ ਕੁਆਰੀ, ਇੱਥੇ ਘਰ ਤੇ ਵਿਸ਼ਰਾਮ ਹੈ। ਚੰਦ ਸੂਰਜ ਦੀਵੜੇ ਕੌਤਕ ਕਾਲ ਬੱਪੜਾ ਕੋਟਵਾਲ ਸੋ ਕਰਾ ਸਿਰੀ। ਸੋ ਇਸ ਪ੍ਰਕਾਰ ਇਹ ਪਾਠ ਸੁਕਰਾ ਸਿਰੀ ਦੂਸਰਾ ਪਾਠ ਹੈ ਇਹਦਾ। ਚੰਦਰਮਾ ਸੂਰਜ ਦੋ ਦੀਵੜੇ ਹਨ, ਦੀਵੇ ਨੇ, ਤੇ ਚੰਦਰਮਾ ਰਾਤ ਦਾ ਦੀਵਾ, ਸੂਰਜ ਦਿਨ ਦਾ ਦੀਪਕ ਹੈ। ਬੱਪੜਾ ਵਿਚਾਰਾ ਜੋ ਕਾਲ ਹੈ, ਇਹ ਜਿਸਦੇ ਘਰ ਵਿੱਚ ਕੌਤਕਾਂ ਦੇ ਕਰਨ ਵਾਲਾ ਹੈ। ਸਭ ਦੈਂਤਾਂ ਦਾ ਸ੍ਰੀ ਸ਼੍ਰੋਮਣੀ ਭਾਵ ਗੁਰੂ ਜੋ ਸੁਕਰਾ ਸ਼ੁਕਰ ਹੈ, ਇਹ ਕੁਟਵਾਲ ਹੈ। ਸੋ ਬੱਪੜਾ ਵਿਚਾਰਾ ਜੋ ਕੌਤਕੀ ਕਾਲ ਹੈ, ਕੁਟਵਾਲ ਹੈ। ਸ੍ਰੀ ਸਿਰ ਬ ਸਿਰ ਭਾਵ ਜਿੱਥੇ ਕੋਈ ਹੈ ਉੱਥੇ ਸਾਰਿਆਂ ਨੂੰ ਸੁੱਖ ਕਰਾ, ਉਹ ਮਾਰਨਾ ਕਰਦਾ। ਸੋ ਐਸਾ ਰਾਜਾ ਸ੍ਰੀ ਨਰ ਹਰੀ, ਕਹਿੰਦੇ ਸ੍ਰੀ ਸੁਭਾਵਮਾਨ ਨਰਾਂ ਦੇ ਹਰੇ ਭਰੇ ਕਰਨ ਵਾਲਾ ਰਾਜਾ ਪ੍ਰਕਾਸ਼ ਰੂਪ ਪਰਮਾਤਮਾ ਇਸ ਨਾਲ ਸਮਰੱਥ ਹੈ। ਜਾਂਚ ਹੈ ਕਰ ਕੁਲਾਲ ਬ੍ਰਹਮਾ ਚਤੁਰ ਮੁਖ ਡਾਂਵੜਾ ਜਿਨ ਵਿਸ਼ਵ ਸੰਸਾਰ ਰਾਚੀਲੇ। ਕਹਿੰਦੇ ਹਨ ਬਚਨ ਕਿ ਜਾਂਚ ਹੈ ਘਰ ਕੁਲਾਲ ਬ੍ਰਹਮਾ ਚਤੁਰਮੁਖ ਡਾਂਵੜਾ, ਇੱਥੇ ਵਿਸ਼ਰਾਮ ਹੈ। ਸੋ ਜਿਨ ਵਿਸ਼ਵ ਸੰਸਾਰ ਰਾਚੀਲੇ, ਜਿਸ ਪਰਮਾਤਮਾ ਦੇ ਘਰ ਵਿੱਚ ਚਾਰ ਮੂੰਹਾਂ ਵਾਲਾ ਬ੍ਰਹਮਾ ਕੁਲਾਲ ਘੁਮਿਆਰ ਹੈ, ਜਿਹਦੇ ਡਾਂਵੜਾ ਡੋਲ ਕੇ ਭਾਵ ਮਿਣ ਕੇ ਵਿਸ਼ਵ ਹੁੰਦਾ ਸੰਸਾਰ ਸੰਪੂਰਨ ਰਚਨਾ ਕੀਤੀ ਹੈ। ਜਾਂ ਕਹਿ ਕਰ ਈਸ਼ਰ ਬਾਵਲਾ ਜਗਤ ਗੁਰੂ ਤਤ ਸਾਰਖਾ ਗਿਆਨ ਪਾਖੀ ਲੇ। ਸੋ ਇਸ ਪ੍ਰਕਾਰ ਇਹ ਥੋੜ੍ਹਾ ਡੈਸ਼ ਦੇ ਕੇ ਬੋਲਣਾ, ਪਾਖੀ ਲੇ ਇਕੱਠਾ ਨਹੀਂ ਕਰਨਾ, ਪਾਖੀ ਲੇ ਰਾਚੀ ਲੇ। ਜਿਸ ਪਰਮਾਤਮਾ ਦੇ ਘਰ ਵਿੱਚ ਈਸ਼ਰ ਸ਼ਿਵਜੀ ਬਾਵਲਾ ਭਾਵ ਬੌਰਾ ਮਸਤਾਨਾ ਹੈ, ਜਿਵੇਂ ਪ੍ਰਤੱਖ ਰਾਜ ਦਰਬਾਰਾਂ 'ਚ ਮਸਤਾਨੇ ਲੋਕ ਵੀ ਹੁੰਦੇ ਆ, ਪਰ ਇਹ ਨਿਰਾ ਮਸਤਾਨਾ ਵੀ ਨਹੀਂ। ਜਗਤ ਗੁਰੂ ਜੋ ਵਿਸ਼ਨੂੰ ਹੈ, ਤਤ ਸਾਰਖਾ ਉਸ ਵਰਗਾ ਗਿਆਨ ਦੇ ਪਾਖੀ ਦੇ ਕਥਨ ਕਰਨ ਵਾਲਾ ਹੈ। ਪਾਪ ਪੁੰਨ ਜਾਂਚ ਹੈ ਡਾਂਗੀਆ ਦੁਆਰਾ ਚਿੱਤਰ ਗੁਪਤ ਲੇਖੀ ਆ, ਇਹਦਾ ਤਾਂ ਦੁਆਰਾ ਤੇ ਵਿਸ਼ਰਾਮ ਪਤਾ ਹੀ ਹੈ। ਜਾਂਚ ਹੈ ਜਿਸ ਪਰਮਾਤਮਾ ਦੇ ਬੂਹੇ ਪਰ ਪਾਪ ਅਤੇ ਪੋਨੇ ਦੋਨੋਂ ਡਾਂਗੀਆ ਚੋਬਦਾਰ ਖੜੇ ਨੇ, ਚਿੱਤਰ ਤੇ ਗੁਪਤੇ ਦੋਨੋਂ ਲੇਖੀਆ ਮੁਨਸ਼ੀ ਨੇ। ਚਿੱਤਰ ਸੱਜੇ ਮੋਢੇ ਤੇ ਬੈਠ ਕੇ ਦਿਨ ਦੀਆਂ ਗੱਲਾਂ ਲਿਖਦਾ ਹੈ, ਸੋ ਗੁਪਤ ਖੱਬੇ ਮੋਢੇ ਤੇ ਬੈਠ ਕੇ ਰਾਤ ਦੀਆਂ ਗੱਲਾਂ ਲਿਖਦਾ ਹੈ। ਧਰਮ ਰਾਏ ਪਰਲੀ ਪ੍ਰਤਹਾਰ, ਸੋ ਐਸਾ ਰਾਜਾ ਸ੍ਰੀ ਗੋਪਾਲ, ਪਰਲੋਂ ਦੇ ਕਰਨ ਵਾਲਾ ਧਰਮ ਰਾਜ ਇਹ ਅਦਾਲਤੀ ਪ੍ਰਤਿਹਾਰ ਭਾਵ ਦਾਸ ਹੈ ਉਹਦਾ। ਸੋ ਉਹ ਸ੍ਰੀ ਸੁਭਾਵਮਾਨ ਗੋਪਾਲ ਰਾਜਾ ਪਰਮਾਤਮਾ ਐਸਾ ਸਮਰੱਥ ਹੈ। ਜਾਂਚ ਹੈ ਘਰ ਗਣ ਗੰਧਰਵ ਰਿਖੀ ਬੱਪੜੇ ਢਾਡੀਆ ਗਾਵੰਤ ਅੱਛ ਹੈ। ਸੋ ਫਰਮਾਉਂਦੇ ਹਨ ਬਚਨ, ਇਹ ਬੱਪੜੇ ਤੇ ਵਿਸ਼ਰਾਮ ਆ ਜਾਣਾ, ਢਾਡੀਆ ਗਾਵੰਤ ਅੱਛ ਹੈ। ਪਹਿਲਾਂ ਔਖਾ ਹੁੰਦਾ ਸੀ ਜਦੋਂ ਲੜੀਵਾਰ ਪੋਥੀਆਂ ਹੁੰਦੀਆਂ ਸੀ ਜਾਂ ਲੜੀਵਾਰ ਸਰੂਪ ਹੁੰਦੇ ਸੀ, ਹੁਣ ਤਾਂ ਸਿੱਧਾ ਲਿਖਿਆ ਹੀ ਹੋਇਆ, ਸਾਹਮਣੇ ਦੇਖ ਹੀ ਰਿਹਾ। ਪਰ ਇਹਦੇ ਨਾਲ ਲੋਕਾਂ ਦੇ ਹੌਸਲੇ ਜੇ ਵੱਧ ਕੇ ਗਾਹਾਂ ਤਾਬਿਆ ਫੱਟ ਬਹਿ ਜਾਂਦੇ ਨੇ, ਪਤਾ ਨਹੀਂ ਹੁੰਦਾ ਕਰਨਾ ਕੀ ਹੈ। ਤਾਂ ਫਰਮਾਉਂਦੇ ਹਨ ਜਾਂਚ ਹੈ ਜਿਸ ਪਰਮਾਤਮਾ ਦੇ ਘਰ ਵਿੱਚ ਨੰਦੀ ਭਰਿੰਗੀ ਟੋਣਾ ਛੋਣਾ ਗੁਣ ਗਾਣ ਤੇ ਦੇਵਤਿਆਂ ਦੇ ਰਾਗੀ ਹਾਹਾ ਹੂ ਹੂ ਗੰਧਰਵ ਅਤੇ ਬੱਪੜੇ ਵਿਚਾਰੇ ਜੋ ਰਿਖੀ ਹਨ, ਇਹ ਸਾਰੇ ਢਾਡੀਆਂ ਦੀ ਸ਼ਕਲ ਵਿੱਚ ਹੋ ਕੇ ਬਹੁਤ ਅੱਛ ਹੈ, ਚੰਗਾ ਜਸ ਗਾਇਣ ਕਰਦੇ, ਅੱਛ ਹੈ ਭਾਵ ਹੈ। ਸਰਬ ਸ਼ਾਸਤਰ ਬਹੁ ਰੂਪੀ ਆ, ਸਾਂਖ ਨਿਆਇ ਮੀਮਾਂਸਾ ਵਿਸ਼ੇਸ਼ਕ ਪਤੰਜਲ ਵਿਦਾਂਤ, ਇਹ ਜੋ ਸਾਰੇ ਸ਼ਾਸਤਰ ਹੈ ਇਹ ਬਹੁ ਰੂਪੀਏ ਨੇ। ਜਿਸ ਤਰ੍ਹਾਂ ਪ੍ਰਤੱਖ ਰਾਜਿਆਂ ਦੇ ਦਰਬਾਰ ਵਿੱਚ ਬਹੁ ਰੂਪੀ ਆ ਕੇ ਨਵੀਆਂ ਨਵੀਆਂ ਗੱਲਾਂ ਸੁਣਾਉਂਦੇ ਹੈ, ਇਵੇਂ ਪਰਮਾਤਮਾ ਦੇ ਦਰਬਾਰ ਵਿੱਚ ਖੱਟ ਭਾਵ ਛੇ ਸ਼ਾਸਤਰ ਨਵੀਂ ਨਵੀਂ ਪ੍ਰਕਿਰਿਆ ਕਥਨ ਕਰਦੇ ਨੇ। ਅਨ ਗਰੂਆ ਆਖਾੜਾ ਮੰਡਲੀਕ ਬੋਲ ਬੋਲੈ ਕਾਛੇ, ਦੇਵਤਿਆਂ ਦੈਂਤਾਂ ਦੇ ਯੁੱਧ ਕਰਨ ਵਾਲੀ ਜਗ੍ਹਾ ਜਿਹੜੀ ਹੈ ਸੰਸਾਰ ਹੀ, ਜਿਹਦਾ ਅਨ ਗਰੂਆ ਵੱਡਾ ਭਾਰੀ ਅਖਾੜਾ, ਜਿਸ ਅਖਾੜੇ 'ਚ ਬੈਠ ਕੇ ਮੰਡਲੀਕ ਹੁੰਦਾ ਰਾਜੇ ਲੋਕ ਅਵਤਾਰ ਕਾਛੇ ਸੁੰਦਰ ਬੋਲਾਂ ਨੂੰ ਬੋਲਦੇ ਨੇ। ਚੌਰ ਢੂਲ ਜਾਂਚੈ ਹੈ ਪਵਣ, ਚੇਰੀ ਸਖਤ ਜੀਤ ਲੇ ਭਵਣ। ਇਸ ਪ੍ਰਕਾਰ ਕਹਿੰਦੇ ਚੌਰ ਢੂਲ ਜਾਂਚੈ ਹੈ ਪਵਣ, ਚੇਰੀ ਸਖਤ ਜੀਤ ਲੇ ਭਵਣ। ਤਾਂ ਫਰਮਾਉਂਦੇ ਹਨ ਬਚਨ ਕਿ ਜਿਸ ਪਰਮਾਤਮਾ ਦੇ ਘਰ ਵਿੱਚ ਪੌਣ ਦੇਵਤਾ ਚੌਰੀ ਢੂਲ ਚਲਾਉਂਦਾ, ਚੌਰ ਪਵਣ ਚਵਰੋ ਕਰੇ, ਜਿਹਦੀ ਅੰਚੇਰੀ ਭਾਵ ਦਾਸੀ ਮਾਇਆ ਨੇ ਆਪਣੀ ਸ਼ਕਤੀ ਕਰਕੇ 14 ਭਵਨ ਜਿੱਤ ਲਏ ਹੋਏ ਹਨ। ਅੰਡ ਟੂਕ ਜਾਚੈ ਭਸਮਤੀ, ਸੋ ਐਸਾ ਰਾਜਾ ਤੇਰੇ ਪਵਣ ਧਣੀ, ਅੰਡ ਹੁੰਦਾ ਬ੍ਰਹਿਮੰਡ ਦਾ ਟੂਕ ਟੁਕੜਾ ਜੋ ਭਾਰਤ ਖੰਡ ਹੈ, ਇਹ ਜਿਸ ਦਾ ਭਸਮਤੀ ਚੁੱਲ੍ਹਾ ਹੈ, ਜਿਵੇਂ ਚੁੱਲ੍ਹੇ ਪਰ ਤਿਆਰ ਕੀਤਾ ਹੋਇਆ ਭੋਜਨ ਸਭ ਕੋਈ ਖਾਂਦਾ ਹੈ, ਇਵੇਂ ਇਸ ਭਾਰਤ ਖੰਡ ਪਰ ਰਹਿ ਕੇ ਕੀਤੇ ਕਰਮ ਅਨੁਸਾਰ ਸਾਰੇ ਜੀਵ ਜਿਹੜੇ ਫਲ ਭੋਗਦੇ ਨੇ। ਸੋ ਉਹ ਤਿੰਨ ਭਵਨਾਂ ਦਾ ਪਤੀ ਮਾਲਕ ਰਾਜਾ ਪਰਮਾਤਮਾ ਐਸਾ ਸਮਰੱਥ ਹੈ। ਅੰਡ ਟੂਕ ਜਾਚ ਹੈ ਭਸਮਤੀ, ਇਸ ਪ੍ਰਕਾਰ ਅੰਡ ਟੂਕ ਤੇ ਵਿਸ਼ਰਾਮ ਆਉਣਾ ਹੈ। ਜਾਚ ਹੈ ਘਰ ਕੂਰਮਾ ਪਾਲ ਸਹਸਰ ਫਨੀ ਵਾਸਕ ਸੇਜ ਵਾਲੂਆ, ਜਾਂਚ ਹੈ ਜਿਸ ਪਰਮਾਤਮਾ ਦੇ ਘਰ ਵਿੱਚ ਕੂਰਮਾ ਕੱਛੂ ਪਾਲ ਪਲੰਘ ਬਣਿਆ ਹੋਇਆ ਹੈ, ਸਹਸਰ ਫਨੀ ਹਜ਼ਾਰ ਫਨਾਂ ਵਾਲਾ ਸ਼ੇਸ਼ ਨਾਗ ਸੇਜਾ ਬਣੀ ਹੋਈ ਹੈ, ਵਾਸਕ ਵਾਸਕ ਨਾਗ ਜਿਹੜਾ ਸੇਜ ਵਾਲੂਆ ਸੇਜ ਬਣਦਾ ਹੈ। ਅਠਾਰ ਹੈ ਭਾਰ ਬਨਸਪਤੀ ਮਾਲਣੀ ਛਿਨਵੈ ਕਰੋੜੀ ਮੇਘਮਾਲਾ ਪਾਣੀ ਹਾਰੀਆ, ਸੇਜਾਂ ਉੱਤੇ ਫੁੱਲ ਵਿਛਾਉਣ ਵਾਸਤੇ 18 ਭਾਰ ਬਨਸਪਤੀ ਇਹ ਮਾਲਣ ਬਣੀ ਹੋਈ ਹੈ, 96 ਕਰੋੜ ਜੋ ਮੇਘਮਾਲਾ ਦੀਆਂ ਮਾਲਾ ਪੰਗਤੀਆਂ ਨੇ ਪਾਣੀ ਭਰਨ ਵਾਲੀਆਂ ਝਿਉਰੀਆਂ ਲੱਗੀਆਂ ਹੋਈਆਂ ਉਹਦੇ ਘਰ ਦੇ ਵਿੱਚ, 3260 ਤੋਲੇ ਦਾ ਇੱਕ ਭਾਰ ਹੁੰਦਾ। ਨੱਖ ਪਰਸੇਵ ਜਾਚ ਹੈ ਸੁਰਸਰੀ ਸਬਤ ਸਮੁੰਦ, ਜਾਚ ਹੈ ਕੜਥਲੀ, ਕੜਥਲੀ ਇਕੱਠਾ ਪਾਠ ਹੈ ਅਤੇ ਦੂਜੇ 'ਚ ਪਹਿਲੇ ਪਾਠ ਜਿਹੜਾ ਮੁੱਖ ਪਾਠ ਹੈ ਉਹ ਕੜਥਲੀ, ਜਿਸਦੇ ਨੱਖ ਨੌਹਾਂ ਦਾ ਪਰਸੇਵ ਜਿਹੜਾ ਮੁੜਕਾ ਹੀ ਸੁਰਸਰੀ ਭਾਵ ਗੰਗਾ ਹੈ। ਤੋ ਅਤੇ ਜਿਸ ਪਰਮਾਤਮਾ ਦੇ ਸੱਤ ਸਮੁੰਦਰੀ ਕੜਥਲੀ ਕੜਵੰਜੀਆਂ ਸਹਿਤ ਰੱਖੇ ਹੋਏ ਨੇ, ਕੜਥਲੀ ਅਰਥ ਉਹਦਾ ਘੜਿਆਂ ਜਾਂ ਘੜੇਸਣੀ ਕਰਕੇ ਲਿਖਿਆ, ਤਾਂ ਇਹ ਹੈ ਇੱਕੋ ਹੀ ਚੀਜ਼ ਹੈ। ਜਾਂਚ ਹੈ ਕਰ ਨਿਕਟ ਵਰਤੀ ਅਰਜਨ ਧਰੂ ਪ੍ਰਹਿਲਾਦ ਅੰਬਰੀਕ ਨਾਰਦ ਨੇਜੈ ਸਿੱਧ ਬੁੱਧ ਗਣ ਗੰਧਰਵ ਬਾਨਵੈ ਹੇਲਾ, ਜਿਸ ਪਰਮਾਤਮਾ ਦੇ ਘਰ ਵਿੱਚ ਇਹ ਸਾਰੇ ਨਿਕਟਵਰਤੀ ਪਾਪ ਪਾਸ ਰਹਿਣ ਵਾਲੇ ਹਨ, ਅਰਜਨ ਧਰੂ ਪ੍ਰਹਿਲਾਦ ਰਾਜਾ ਅਮਰੀਕ, ਸੋ ਨਾਰਦ ਮੁਨੀ ਨੇਜੈ ਤੋਂ ਪਾਪ ਪ੍ਰਗਟੀ, ਨੇਜੇ ਭਗਤ ਵੀ ਨਿਕਟਵਰਤੀ ਰਹਿਣ ਵਾਲਾ, ਸਿੱਧ ਬੁੱਧ ਗਣ ਗੰਧਰਵ ਬਾਨਵੈ ਹੇਲਾ, ਕਿਉਂ 84 ਸਿੱਧ ਬੁੱਧ ਆਦਿਕ ਨੌ ਗ੍ਰਹਿ ਹੈ, ਬੁੱਧੀਵਾਨ ਗਣ ਹੁੰਦਾ ਸਮੂਹ, ਗੰਧਰਵ ਸਾਰੇ ਹੇਲਾ ਹੱਲਾ ਕਰਨ ਵਾਲੇ ਬਾਨਵੈ ਬਣ ਰਹੇ ਨੇ, ਬਾਨਵੈ 52 ਵੀਰ ਵੀ ਇਹ ਸਭ ਹੇਲਾ ਸ਼ਿਕਾਰੀ ਹਨ। ਏਤੇ ਜੀ ਜਾਂਚ ਹੈ ਕਰੀ ਸਰਬ ਵਿਆਪਕ ਅੰਤਰ ਹਰੀ, ਜਾਂਚ ਹੈ ਜਿਸ ਪਰਮਾਤਮਾ ਦੇ ਘਰ ਵਿੱਚ ਇੰਨੇ ਜੀਵ ਸੇਵਾਦਾਰ ਬਣ ਕੇ ਸੇਵਾ ਕਰ ਰਹੇ ਹਨ, ਉਹ ਹਰੀ ਪਰਮਾਤਮਾ ਸਾਰਿਆਂ ਦੇ ਅੰਦਰ ਆਪਣੇ ਵਿੱਚ ਵਿਆਪਕ ਹੈ। ਪ੍ਰਣਵੈ ਨਾਮ ਦਿਓ ਤਾਂ ਚੀ ਆਣ ਸਗਲ ਭਗਤ ਜਾਂਚ ਹੈ ਨੀ ਸਾਣ, ਨਾਮਦੇਵ ਜੀ ਪ੍ਰਣਵੈ ਉਚਾਰਦੇ ਨੇ, ਹੇ ਬੰਦਿਆ ਤੂੰ ਤਾਂ ਚੀ ਇਸ ਪਰਮਾਤਮਾ ਦੀ ਆਣ ਭਾਵ ਸ਼ਰਨ ਗ੍ਰਹਿਣ ਕਰ, ਜਾਂਚ ਹੈ ਜਿਸ ਪਰਮਾਤਮਾ ਦੇ ਸਾਰੇ ਭਗਤ ਨਿਸ਼ਾਨ ਭਾਵ ਝੰਡਾ ਰੂਪ ਹੋ ਕੇ ਝੂਲ ਰਹੇ ਨੇ, ਜਿਹਦੇ ਸਾਰੇ ਭਗਤ ਨਿਸ਼ਾਨ ਪ੍ਰਗਟ ਹੋ ਰਹੇ ਨੇ, ਨਿਸ਼ਾਨ ਹੁੰਦਾ ਨਗਾਰੇ ਵਾਂਗੂ ਭਾਵ ਧੌਂਸੇ ਦੀ ਤਰ੍ਹਾਂ ਸਾਰੇ ਭਗਤ ਉਪਦੇਸ਼ ਦੇ ਰਹੇ ਨੇ। ਸੋ ਇਸ ਪ੍ਰਕਾਰ ਜੋ ਬਚਨ ਆਇਆ ਸੀ ਪਿੱਛੇ, ਨਖ ਪਰਸੇਵ ਜਾਂਚ ਹੈ ਸੁਰਸਰੀ, ਜਿਹਦੇ ਨਖ ਨੌਹਾਂ ਦਾ ਪਰਸੇਵ ਮੁੜਕਾ ਹੀ ਸੁਰਸਰੀ ਗੰਗਾ ਹੈ। ਇੱਕ ਦਿਨ ਨਾਰਦ ਮੁਨੀ ਜੀ ਨੇ ਪ੍ਰੇਮਾ ਭਗਤੀ 'ਚ ਮਸਤ ਹੋ ਕੇ ਭਗਵਾਨ ਜੀ ਅੱਗੇ ਉਹ ਬੀਣਾ ਵਜਾ ਕੇ ਇਹੋ ਜਿਹਾ ਸੁੰਦਰ ਰਾਗ ਗਾਇਣ ਕੀਤਾ, ਉਹ ਸੁਣਦਿਆਂ ਸਾਰੇ ਬਹੁਤ ਖੁਸ਼ ਹੋਏ ਅਤੇ ਦ੍ਰਵੀ ਭੂਤ ਉਹ ਜੇ ਪੈਰਾਂ ਦੇ ਨੌਹਾਂ ਵਿੱਚੋਂ ਪਾਣੀ ਨਿਕਲ ਆਇਆ, ਉਹ ਜਲ ਨੂੰ ਬ੍ਰਹਮਾ ਨੇ ਕਮੰਡਲ 'ਚ ਪਾ ਕੇ, ਜਿਸ ਵੇਲੇ ਫੇਰ ਭਗਵਾਨ ਨੇ ਬਾਵਨ ਅਵਤਾਰ ਧਾਰਿਆ ਤਾਂ ਉਸੇ ਹੀ ਜਲ ਨਾਲ ਬ੍ਰਹਮਾ ਜੀ ਨੇ ਚਰਨ ਧੋਤੇ। ਤਪਸਵੀ ਭਗੀਰਥ ਜੀ ਦੇ ਉੱਦਮ ਨਾਲ ਉਹ ਜਲ ਹੁਣ ਤੱਕ ਮਾਤਲੋ ਗੰਗਾ ਦਾ ਪ੍ਰਵਾਹ ਹੋ ਕੇ ਚੱਲ ਰਿਹਾ, ਤਾਂ ਉਹ ਨਾਮਦੇਵ ਜੀ ਨੇ ਉੱਥੇ ਉਸ ਸਮੇਂ ਦੀ ਸੰਗਤ ਨੂੰ ਇਹ ਸਮਝਾਇਆ ਕਿ ਪਰਮਾਤਮਾ ਹੀ ਸਾਰਾ ਕੁਛ ਹੈ, ਪਰਮਾਤਮਾ ਨੂੰ ਮੰਨੋ, ਉਹ ਐਡਾ ਵੱਡਾ ਦੱਸਿਆ ਹੈ, ਕਹਿੰਦੇ ਭਾਈ ਉਸੇ ਦਾ ਨਾਮ ਲਿਆ ਕਰੋ ਸਾਰੇ ਜਾਣੇ। ਵਾਹਿਗੁਰੂ 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 ਵਾਹਿਗੁਰੂ।